जननी जने तो सूरमा जैसे गुरु गोबिंदा, शेरां वर्गे शत्रु सांभ न सकण जिंदा, पर जे तके मेर नाल एवें बिंद दी बिंदा, जुगां जुगां दी साहेबी बख्श दवे बख्शिंदा।
नानक अंगद अमर राम अर्जन हर गोबिंद, हर राय हर कृष्ण जी तेग गोबिंद मरगिंद। पहला दसवें पातशाह जिन रचियो तीसरा पंथ, ताज तीसरे पंथ के श्री गुरु साहेब ग्रंथ।
भारत मारों दी दे दाता ठंड काल जे पावे, सुन दुखड़े दुखियां दे छड़ के हेम कुंट आ जावे।
ओ कर रानी मैणी दे चरण पवित्र पावन वाले, कर मेर शहरियां ते तीजा पंथ सजावन वाले।
भारत मारों दी दे दाता ठंड काल जे पावे, सुन दुखड़े दुखियां दे छड़ के हेम कुंट आ जावे।
कर रानी मैणी दे चरण पवित्र पावन वाले, कर मेर शहरियां दे तीजा पंथ सजावन वाले।
तैनू त्याया पीख मशा शजदासी लैंदे नू करदा, चल आया दर्शन नू ओदा परम दूर सब करदा।
ओहर तरके कुजियां ते शंके दूर करावन वाले, कर मेर शहरियां दे तीजा पंथ सजावन वाले।
पटने दिया संगत ने, पटने दिया संगत ने तैथों प्यार लिया अनमुला, सुट आयो गंगा च माता का कंगन वडमुला।
ओला दूजा कंगन भी ला, दूजा कंगन भी इत्थे सुटिया आखण वाले, कर मेर शहरियां ते तीजा पंथ सजावन वाले।
दर्द गरीबां दा आगू बन के आ गया सुंदर, जलवा नजारां दा ठाठा मारे वांग समुंदर।
आनंदपुर दी धरती नू आगे भाग लगावन वाले, कर मेर शहरियां ते तीजा पंथ सजावन वाले।
सुन दुखड़े पंडता दे, सुन दुखड़े पंडता दे चल ना सकिया हिरदा तेरा, जाओ पिता जी दिल्ली नू ते कोई फिकर करो ना मेरा।
ओ सिर दे के बापू दा, सिर दे के बापू दा हिरदा धर्म बचावन वाले, कर मेर शहरियां ते तीजा पंथ सजावन वाले।
केस कड़ दे तख्ती उते बाई तार जदों चढ़ आवे, पर तेरियां फौजां दे सामे कदे न खड़िया जावे।
ओ मस्ते होए हाथी नू सिंह दे अगे लगावन वाले, कर मेर शहरियां ते तीजा पंथ सजावन वाले।
हीरे दियां अरजानू, हीरे दियां अरजानू करो कबूल पंथ दे मालक, सबना दे सांझे हो सारी दुनिया दे प्रतपालक।
ओ सतनाम ते खैरे दे सिर ते हाथ टकावन वाले, सिर ते हाथ टकावन वाले, कर मेर शहरियां ते तीजा पंथ सजावन वाले।
सब तो पहला सच्चे पातशाह के चरणों में हाजरी लवाने वास्ते गुरु कलगी वाले पातशाह महाराज जी की बख्शिश की हुई फतेह सांझी करो। सरबत माई भाई इक्के आवाज नाल आखो जी वाहेगुरु जी का खालसा वाहेगुरु जी की फतेह। अज का प्रोग्राम गुरु ग्रंथ साहब महाराज जी के 300 साल गुरगद्दी दिवस में समर्पित पेश किया जा रहा है। पेश कर जा रहे ने कवीशर सुचा सिंह डेरा पठाणा, साथी भाई सतनाम सिंह जी बल्लोवालिया अते सकत्र सिंह कोट खैरा। गुरु गोबिंद सिंह साहब सच्चे पातशाह महाराज के समुचे जीवन विचों कुछ झलकियां आप नाल सांझियां करन वास्ते गुरु की संगत कोलों आग्या मंगदा हाँ। साहब श्री गुरु गोबिंद सिंह साहब सच्चे पातशाह महाराज आनंदपुर साहब की धरती नूं सदा वास्ते छड़ के सरसा का जंग लड़न तो बाद चमकौर साहब का जंग जित के माछीवाड़े के जंगल चों दी हुंदे होए ਹੋਰ ਕਈਆਂ ਥਾਵਾਂ ਤੋਂ ਸੰਗਤਾਂ ਨੂੰ ਤਾਰ ਕੇ ਸੱਚੇ ਪਾਤਸ਼ਾਹ ਮਹਾਰਾਜ ਦੀਨੇ ਕਾਂਗੜ ਪਿੰਡ ਵਿੱਚ ਬੈਠੇ ਨੇ। ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਆਖਿਆ, ਸਿੱਖੋ ਦੁਨੀਆ ਦਾ ਸਭ ਤੋਂ ਵਧੀਆ ਕਾਗਜ਼ ਲਿਆਓ, ਸ਼ਾਹੀ ਲਿਆਓ, ਦਵਾਤ ਲਿਆਓ। ਸਭ ਕੁਝ ਲਿਆ ਕੇ ਗੁਰੂ ਸਾਹਿਬ ਦੇ ਸਾਹਮਣੇ ਰੱਖ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖਣੀ ਸ਼ੁਰੂ ਕੀਤੀ, ਜਿਹਨੂੰ ਸਿੱਖ ਜਗਤ ਫਤਿਹ ਦੀ ਚਿੱਠੀ ਕਹਿੰਦਾ, ਜਿਹਨੂੰ ਜ਼ਫਰਨਾਮੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ। ਚਿੱਠੀ ਦੇ ਅਖੀਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਲਿਖਿਆ, ਔਰੰਗਜ਼ੇਬ ਮੈਂ ਬੁੱਤ ਪੂਜਣ ਵਾਲੇ ਪਹਾੜੀਆਂ ਦਾ ਵਿਰੋਧੀ ਹਾਂ, ਕਿਉਂਕਿ ਬੁੱਤ ਪੂਜਦੇ ਨੇ ਅਤੇ ਮੈਂ ਬੁੱਤਾਂ ਨੂੰ ਤੋੜਨ ਵਾਲਾ ਹਾਂ। ਅਖੀਰ ਵਿੱਚ ਗੁਰਦੇਵ ਫਿਰ ਔਰੰਗਜ਼ੇਬ ਨੂੰ ਸੰਬੋਧਨ ਕਰਕੇ ਲਿਖਦੇ ਨੇ, ਜੇ ਤੇਰੀ ਨਜ਼ਰ ਆਪਣੀ ਸੈਨਾ ਅਤੇ ਦੌਲਤ ਵੱਲ ਹੈ ਤਾਂ ਸਾਡਾ ਧਿਆਨ ਪਰਮਾਤਮਾ ਦੇ ਧੰਨਵਾਦ ਵੱਲ ਹੈ। ਜੇ ਤੂੰ ਮੁਲਕ ਦਾ ਮਾਣ ਕਰਦਾ ਹੈ ਤਾਂ ਸਾਨੂੰ ਅਕਾਲ ਪੁਰਖ ਦਾ ਆਸਰਾ। ਇਹ ਸ਼ਰਾਰੂਪੀ ਸੰਸਾਰ ਨੂੰ ਨਾ ਭੁੱਲ, ਕਿਉਂਕਿ ਵਾਰੀ ਵਾਰੀ ਸਭ ਨੇ ਚਲੇ ਜਾਣਾ। ਤੂੰ ਬਲਵਾਨ ਹੈ ਤਾਂ ਮਾੜਿਆਂ ਉੱਤੇ ਧੱਕਾ ਕਿਉਂ ਕਰਦਾ? ਆਪਣੀ ਕਸਮ ਨੂੰ ਤੂੰ ਆਪ ਹੀ ਤੇਸੇ ਨਾਲ ਨਾ ਵੱਢ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਇਹ ਕਰੜੀਆਂ ਗੱਲਾਂ ਲਿਖ ਕੇ ਚਿੱਠੀ ਬੰਦ ਕਰਕੇ ਗੁਰਦੇਵ ਨੇ ਭਾਈ ਦਇਆ ਸਿੰਘ ਸਾਹਿਬ ਅਤੇ ਭਾਈ ਧਰਮ ਸਿੰਘ ਨੂੰ ਬਾਦਸ਼ਾਹ ਨੂੰ ਚਿੱਠੀ ਦੇਣ ਵਾਸਤੇ ਰਵਾਨਾ ਕਰ ਦਿੱਤਾ। ਦੋਵੇਂ ਸਿੰਘ ਮੁਸਲਮਾਨ ਅਈਦੀਆਂ ਦਾ ਭੇਸ ਵਟਾ ਕੇ ਤੁਰ ਪਏ। ਔਰੰਗਜ਼ੇਬ ਉਸ ਵੇਲੇ ਦੱਖਣ ਵਿੱਚ ਅਹਿਮਦਨਗਰ ਸੀ। ਲੰਮੇ ਸਫ਼ਰ ਦੀਆਂ ਕਠਿਨ ਔਕੜਾਂ ਸਹਾਰਦੇ ਹੋਏ ਭਾਈ ਦਇਆ ਸਿੰਘ ਸਾਹਿਬ ਅਤੇ ਧਰਮ ਸਿੰਘ ਅਹਿਮਦਨਗਰ ਪਹੁੰਚ ਗਏ। ਇਸ ਨਾਲੋਂ ਵੀ ਔਖਾ ਕੰਮ ਸੀ ਆਪ ਬਾਦਸ਼ਾਹ ਦੇ ਹੱਥ ਵਿੱਚ ਚਿੱਠੀ ਦੇਣਾ। ਸ਼ਾਹੀ ਕਰਮਚਾਰੀਆਂ ਨਾਲ ਰਸੂਖ ਪੈਦਾ ਕਰਕੇ ਭਾਈ ਦਇਆ ਸਿੰਘ ਦੇ ਇਹ ਕਾਰਜ ਵੀ ਨੇਪਰੇ ਚੜ੍ਹਦੇ ਆ। ਚਿੱਠੀ ਸਿੱਧੀ ਬਾਦਸ਼ਾਹ ਦੇ ਹੱਥ ਵਿੱਚ ਦਿੱਤੀ ਗਈ। ਬਾਦਸ਼ਾਹ ਦੱਖਣ ਦੀ ਲੰਮੀ ਮੁਹਿੰਮ ਤੋਂ ਤੰਗ ਪੈ ਚੁੱਕਾ ਸੀ। ਉਸ ਵੇਲੇ ਉਹਦੇ ਮਨ ਦੀ ਹਾਲਤ ਬਹੁਤ ਖਰਾਬ ਸੀ। ਉੱਤੋਂ ਗੁਰੂ ਸਾਹਿਬ ਦਾ ਮਰਾਸਲਾ ਜਾ ਪਹੁੰਚਿਆ। ਜ਼ਫਰਨਾਮਾ ਪੜ੍ਹ ਕੇ ਬਾਦਸ਼ਾਹ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਉੱਠਿਆ। ਪੈਰਾਂ ਸੱਚਾਈ ਨੇ ਉਹਦੇ ਮਨ 'ਤੇ ਬਹੁਤ ਡੂੰਘਾ ਅਸਰ ਕੀਤਾ। ਉਹਨੇ ਬੜੇ ਆਦਰ ਨਾਲ ਭਾਈ ਦਇਆ ਸਿੰਘ ਨੂੰ ਪਾਸ ਬਿਠਾ ਕੇ ਸਾਰੀ ਵਾਰਤਾ ਸੁਣੀ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਕਹਾਣੀ ਸੁਣ ਕੇ ਬਾਦਸ਼ਾਹ ਦਾ ਮਨ ਭੈਣ ਨਾਲ ਕੰਬ ਉੱਠਿਆ। ਇੱਕ ਵਾਰੀ ਤਾਂ ਉਹਨੇ ਉਸੇ ਵੇਲੇ ਵਜ਼ੀਰ ਖਾਂ ਅਤੇ ਪੰਜਾਬ ਦੇ ਹੋਰਨਾਂ ਹਾਕਮਾਂ ਨੂੰ ਫਰਮਾਨ ਲਿਖਵਾ ਕੇ ਭੇਜ ਦਿੱਤਾ ਕਿ ਕੋਈ ਬੰਦਾ ਗੁਰੂ ਸਾਹਿਬ ਨੂੰ ਤੰਗ ਨਾ ਕਰੇ। ਦੂਸਰਾ, ਉਹਨੇ ਭਾਈ ਦਇਆ ਸਿੰਘ ਸਾਹਿਬ ਹੱਥ ਮਹਾਰਾਜ ਵਾਸਤੇ ਇੱਕ ਸੱਦਾ ਪੱਤਰ ਭੇਜਿਆ, ਜਿਸ ਵਿੱਚ ਬੜੇ ਨਰਮ ਸ਼ਬਦਾਂ ਰਾਹੀਂ ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ ਗਈ ਸੀ ਕਿ ਗੁਰਦੇਵ ਆਣ ਕੇ ਦੱਖਣ ਵਿੱਚ ਬਾਦਸ਼ਾਹ ਨੂੰ ਮਿਲਣ। ਨਾਲ ਹੀ ਬਾਦਸ਼ਾਹ ਨੇ ਦਇਆ ਸਿੰਘ ਅਤੇ ਧਰਮ ਸਿੰਘ ਨੂੰ ਰਾਹਦਾਰੀ ਪ੍ਰਵਾਨਾ ਦਿੱਤਾ, ਜਿਸ ਦਾ ਭਾਵ ਸੀ ਕਿ ਕੋਈ ਸਰਕਾਰੀ ਆਦਮੀ ਉਹਨਾਂ ਨੂੰ ਰਾਹ ਵਿੱਚ ਨਾ ਰੋਕੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਇਹ ਦੋਵੇਂ ਸਿੱਖ ਬਾਦਸ਼ਾਹ ਵੱਲੋਂ ਲੈ ਕੇ ਪੱਤਰ ਪੰਜਾਬ ਨੂੰ ਤੁਰੇ ਆ ਰਹੇ ਨੇ। ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਰਸਤੇ ਦੇ ਕਈਆਂ ਥਾਵਾਂ ਤੋਂ ਹੁੰਦੇ ਹੋਏ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਨੇ। ਸਿੱਖਾਂ ਨੇ ਇਕੱਠਿਆਂ ਹੋ ਕੇ ਬੇਨਤੀ ਕੀਤੀ, ਮਹਾਰਾਜ ਤੁਸੀਂ ਇੱਕ ਵਾਰ ਵਾਅਦਾ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਦੇ ਅਰਥ ਜਿਹੜੇ ਨੇ ਗੁਰੂ ਕੀ ਸੰਗਤ ਨੂੰ ਕਰਕੇ ਸੁਣਾਏ ਜਾਣਗੇ। ਮਹਾਰਾਜ ਸਾਡੀ ਬੇਨਤੀ ਨੂੰ ਮੰਨੋ ਅਤੇ ਗੁਰੂ ਕੀ ਸੰਗਤ ਨੂੰ ਗੁਰਗਬਾਣੀ ਦੇ ਅਰਥ ਜਿਹੜੇ ਨੇ ਸਹੀ ਸਹੀ ਸਮਝਾ ਦਿਓ, ਤਾਂ ਜੋ ਸਾਡੇ ਦਿਲਾਂ ਦੇ ਸ਼ੰਕੇ ਜਿਹੜੇ ਨੇ ਉਹ ਨਿਵਰਤ ਹੋ ਸਕਣ। ਸਿੱਖ ਭੇਜੇ ਗੁਰੂ ਮਹਾਰਾਜ ਜੀ ਦੀ ਬੀੜ ਲੈਣ ਵਾਸਤੇ ਕਰਤਾਰਪੁਰ ਸਾਹਿਬ ਅਤੇ ਧੀਰ ਮੱਲੀਆਂ ਨੇ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ। ਮਹਾਰਾਜ ਨੇ ਆਪਣੀ ਅਨੁਭਵੀ ਢੰਗ ਦੇ ਨਾਲ ਕੁਦਰਤੀ ਭਰੋਸਾ ਰੱਖ ਕੇ ਗੁਰਬਾਣੀ ਦਾ ਉਚਾਰਨ ਕੀਤਾ। ਭਾਈ ਮਨੀ ਸਿੰਘ ਸਾਹਿਬ ਪਾਸੋਂ ਬਾਣੀ ਲਿਖਵਾਈ ਗਈ, ਗੁਰੂ ਸਾਹਿਬ ਬਾਣੀ ਲਿਖਵਾਉਂਦੇ ਚਲੇ ਗਏ। ਬਹੁਤ ਵੱਡਾ ਕਾਰਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਦਮਦਮਾ ਸਾਹਿਬ ਦੀ ਧਰਤੀ ਤੋਂ ਕੀਤਾ। ਇਸੇ ਹੀ ਦਮਦਮਾ ਸਾਹਿਬ ਦੀ ਧਰਤੀ ਤੋਂ ਪੋਹ ਦੇ ਮਹੀਨੇ 1763 ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੱਖਣ ਵੱਲ ਨੂੰ ਬਾਦਸ਼ਾਹ ਨੂੰ ਮਿਲਣ ਵਾਸਤੇ ਤੁਰੇ ਨੇ। ਹਜ਼ੂਰ ਨੇ ਪਹਿਲਾਂ ਪੜਾਅ ਕੇਵਲ ਪਿੰਡ ਵਿੱਚ ਕੀਤਾ। ਹਜ਼ੂਰ ਅੱਗੇ ਝੋਰੜ, ਝੰਡਾ ਆਦਿ ਪਿੰਡਾਂ ਵਿੱਚ ਠਹਿਰਦੇ ਹੋਏ ਸਰਸਾ ਜਾ ਪੁੱਜੇ। ਉੱਥੋਂ ਨੌਰ ਭਾਂਦਰਾ ਪਿੰਡਾਂ ਵਿੱਚ ਦੀ ਮਹਾਰਾਜ ਸੇਵੇ ਪੁੱਜ ਗਏ। ਉੱਥੇ ਕੁਝ ਦਿਨ ਗੁਰਦੇਵ ਫਿਰ ਅੱਗੇ ਚੱਲ ਪਏ। ਅਜਮੇਰ ਦੇ ਲਾਗੇ ਪੁਸ਼ਕਰ ਤੀਰਥ ਉੱਤੇ ਮਹਾਰਾਜ ਥੋੜ੍ਹਾ ਚਿਰ ਫਿਰ ਠਹਿਰ ਗਏ। ਪੁਸ਼ਕਰ ਇੱਕ ਸੁੰਦਰ ਝੀਲ ਦੇ ਹਿੰਦੂਆਂ ਦਾ ਪ੍ਰਸਿੱਧ ਤੀਰਥ ਹੈ। ਉੱਥੋਂ 50 ਕੁ ਮੀਲ ਅੱਗੇ ਗੁਰਦੇਵ ਨਰਾਇਣਪੁਰ ਜਾ ਟੁਕੇ। ਇੱਥੇ ਦਾਦੂ ਪੰਥੀਏ ਮਹੰਤਾਂ ਦਾ ਪ੍ਰਸਿੱਧ ਅਸਥਾਨ ਹੈ ਦਾਦੂ ਦੁਆਰਾ। ਉਸ ਵੇਲੇ ਉਸ ਡੇਰੇ ਦਾ ਮਹੰਤ ਜੈਤ ਰਾਮ ਸੀ। ਉਹਨੇ ਬੜੇ ਚਾਅ ਦੇ ਨਾਲ ਗੁਰੂ ਮਹਾਰਾਜ ਜੀ ਦੀ ਸੇਵਾ ਕੀਤੀ। ਮਹਾਰਾਜ ਚੱਲਦੇ ਚੱਲਦੇ ਕੋਲੈਤ ਪੁੱਜ ਗਏ। ਉੱਥੋਂ ਦੱਖਣ ਤੋਂ ਆ ਰਹੇ ਭਾਈ ਦਇਆ ਸਿੰਘ ਅਤੇ ਧਰਮ ਸਿੰਘ ਜੀ ਗੁਰੂ ਸਾਹਿਬ ਨੂੰ ਮਿਲ ਪਏ। ਉਹਨਾਂ ਬਾਦਸ਼ਾਹ ਨਾਲ ਹੋਈ ਗੱਲਬਾਤ ਵੇਰਵੇ ਨਾਲ ਸੁਣਾਈ। ਗੁਰਦੇਵ ਨੇ ਸਫ਼ਰ ਜਾਰੀ ਰੱਖਿਆ। ਹਜ਼ੂਰ ਬਗੌਰ ਪੁੱਜੇ ਖਬਰ ਮਿਲੀ ਕਿ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਮਰ ਗਿਆ। ਗੁਰਦੇਵ ਉੱਥੇ ਹੀ ਰੁਕ ਗਏ। ਔਰੰਗਜ਼ੇਬ 2 ਮਾਰਚ 1707 ਈਸਵੀ ਨੂੰ ਮਰਿਆ ਸੀ। ਉਹਦਾ ਦੂਸਰਾ ਪੁੱਤਰ ਮੁਹੰਮਦ ਆਜ਼ਮ, ਇਸੇ ਨੂੰ ਤਾਰਾ ਆਜ਼ਮ ਕਹਿੰਦੇ ਹਨ, ਉਸ ਵੇਲੇ ਅਹਿਮਦਨਗਰ ਵਿੱਚ ਸੀ। ਉਹਨੇ ਹਿੰਦੁਸਤਾਨ ਦਾ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ। ਸਾਰੀ ਫੌਜ ਨੂੰ ਨਾਲ ਲੈ ਕੇ ਉਹ ਆਗਰੇ ਉੱਤੇ ਕਬਜ਼ਾ ਕਰਨ ਵਾਸਤੇ ਤੁਰ ਪਿਆ। ਔਰੰਗਜ਼ੇਬ ਦਾ ਵੱਡਾ ਪੁੱਤਰ ਮੁਅੱਜ਼ਮ ਉਸ ਵੇਲੇ ਪਿਸ਼ਾਵਰ ਦੇ ਇਲਾਕੇ ਵਿੱਚ ਸੀ। ਉਹਨੇ ਆਪਣੇ ਪਿਤਾ ਦੇ ਮਰਨ ਦੀ ਖਬਰ ਜਮਰੌਤ ਸੁਣੀ। ਉਹ ਵੀ ਫੌਜ ਲੈ ਕੇ ਦਿੱਲੀ ਨੂੰ ਉੱਠ ਨੱਠਾ। ਲਾਹੌਰ ਦੇ ਨੇੜੇ ਪਹੁੰਚ ਕੇ ਉਹਨੇ ਬਹਾਦਰ ਸ਼ਾਹ ਲਕਬ ਧਾਰਨ ਕੀਤਾ। ਹਿੰਦੁਸਤਾਨ ਦਾ ਬਾਦਸ਼ਾਹ ਹੋਣ ਦਾ ਐਲਾਨ ਉਹਨੇ ਕਰ ਦਿੱਤਾ। ਔਰੰਗਜ਼ੇਬ ਦਾ ਤੀਸਰਾ ਪੁੱਤਰ ਕਾਮ ਬਖਸ਼ ਉਸ ਵੇਲੇ ਬੀਜਾਪੁਰ ਪਿੰਡ ਵਿੱਚ ਸੀ। ਉਹਨੇ ਉੱਥੇ ਹੀ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ। ਅਸਲੀ ਟੱਕਰ ਮੁਹੰਮਦ ਆਜ਼ਮ ਅਤੇ ਬਹਾਦਰ ਸ਼ਾਹ ਦੀ ਸੀ। ਦੋਵੇਂ ਆਗਰੇ ਵੱਲ ਢਾਈ ਕਰੀ ਤੁਰੇ ਆ ਰਹੇ ਸਨ। ਬਹਾਦਰ ਸ਼ਾਹ ਪਹਿਲਾਂ ਪਹੁੰਚ ਗਿਆ। ਉਹਨੇ 12 ਜੂਨ 1707 ਨੂੰ ਆਗਰੇ ਉੱਤੇ ਕਬਜ਼ਾ ਕਰ ਲਿਆ। ਬਹਾਦਰ ਸ਼ਾਹ ਨੇ ਪੰਜਾਬ ਵਿੱਚ ਦਾਖਲ ਹੁੰਦਿਆਂ ਹੀ ਭਾਈ ਨੰਦ ਲਾਲ ਅਤੇ ਦੀਵਾਨ ਹਾਕਮ ਰਾਏ ਨੂੰ ਗੁਰੂ ਜੀ ਵੱਲ ਤੋਰ ਦਿੱਤਾ। ਗੁਰੂ ਮਹਾਰਾਜ ਅਤੇ ਬਹਾਦਰ ਸ਼ਾਹ ਵਿੱਚ ਭਾਈ ਨੰਦ ਲਾਲ ਇੱਕ ਮੇਲ ਮਿਲਾਪ ਦੀ ਕੜੀ ਵਜੋਂ ਕੰਮ ਕਰ ਰਿਹਾ ਸੀ। ਉਹ ਗੁਰਦੇਵ ਨੂੰ ਬਗੌਰ ਜਾ ਕੇ ਮਿਲਿਆ। ਉਹਨੇ ਬਹਾਦਰ ਸ਼ਾਹ ਵੱਲੋਂ ਗੁਰੂ ਅੱਗੇ ਮਦਦ ਦੀ ਬੇਨਤੀ ਕੀਤੀ। ਉਸ ਵੇਲੇ ਭਾਰਤ ਵਿੱਚ ਹੋਰ ਕੋਈ ਇੰਨੀ ਤਾਕਤ ਬਲਵਾਨ ਨਹੀਂ ਸੀ ਜੋ ਦੇਸ਼ ਦਾ ਰਾਜ ਭਾਗ ਸੰਭਾਲ ਸਕਦੀ। ਔਰੰਗਜ਼ੇਬ ਦੇ ਕਿਸੇ ਪੁੱਤਰ ਨੇ ਹੀ ਬਾਦਸ਼ਾਹ ਬਣਨਾ ਸੀ। ਉਹਨਾਂ ਤਿੰਨਾਂ ਵਿੱਚੋਂ ਬਹਾਦਰ ਸ਼ਾਹ ਚੰਗਾ ਸੀ। ਗੁਰਦੇਵ ਨੇ ਉਸੇ ਵੇਲੇ ਭਾਈ ਦਇਆ ਸਿੰਘ ਧਰਮ ਸਿੰਘ ਦੀ ਜਥੇਦਾਰੀ ਥੱਲੇ 300 ਸਿੰਘਾਂ ਦਾ ਜਥਾ ਬਹਾਦਰ ਸ਼ਾਹ ਦੀ ਮਦਦ ਵਾਸਤੇ ਰਵਾਨਾ ਕਰ ਦਿੱਤਾ, ਜੋ ਬਹਾਦਰ ਸ਼ਾਹ ਨੂੰ ਮਥੁਰਾ ਆ ਮਿਲਿਆ। ਬਾਦਸ਼ਾਹ ਸਿੰਘਾਂ ਦੇ ਜਥੇ ਨੂੰ ਵੇਖ ਕੇ ਬੜਾ ਖੁਸ਼ ਹੋਇਆ। ਸਿੰਘਾਂ ਦੀ ਗਿਣਤੀ ਨਾਲੋਂ ਗੁਰਦੇਵ ਦੀ ਮਦਦ ਦਾ ਇੱਕ ਲਾਖੀ ਤੌਰ 'ਤੇ ਵਧੇਰੇ ਫਾਇਦਾ ਸੀ, ਕਿਉਂਕਿ ਪੰਜਾਬ ਦੇ ਜੱਟ ਅਤੇ ਰਾਜਸਥਾਨ ਦੇ ਰਾਜਪੂਤ ਗੁਰਦੇਵ ਦੇ ਚੰਗੇ ਸ਼ਰਧਾਲੂ ਸਨ। 18 ਜੂਨ ਨੂੰ ਜਾਜੂ ਦੇ ਮੈਦਾਨ ਵਿੱਚ ਦੋਵਾਂ ਭਰਾਵਾਂ ਦੀ ਟੱਕਰ ਹੋਈ। ਲੋਕਾਂ ਨੇ ਸਮਝ ਲਿਆ ਹੁਣ ਔਰੰਗਜ਼ੇਬ ਦੇ ਪੁੱਤਰਾਂ ਦੀ ਆਪਸ ਵਿੱਚ ਤਲਵਾਰ ਖੜਕੇਗੀ। ਮੈਦਾਨੇ ਜੰਗ ਵਿੱਚ ਹਿੰਦੁਸਤਾਨ ਦੇ ਬਾਦਸ਼ਾਹ ਬਣਨ ਵਾਸਤੇ ਦੋਵੇਂ ਭਰਾ, ਇੱਕ ਬੰਨੇ ਤਾਰਾ ਆਜ਼ਮ ਹੈ, ਉਹਦੇ ਨਾਲ ਉਹਦਾ ਪੁੱਤਰ ਬੇਦਾਰ ਬਖਤ ਹੈ, ਦੂਸਰੇ ਬੰਨੇ ਬਹਾਦਰ ਸ਼ਾਹ ਹੈ, ਜਿਹਦੀ ਮਤ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 300 ਸਿੰਘ ਸੂਰਮੇ ਵੀ ਲੜ ਰਹੇ ਨੇ। ਤੱਕੋ ਜਰਾ ਜਾਜੂ ਦੇ ਮੈਦਾਨ ਵਿੱਚ ਲਹੂ ਡੋਲਵੀਂ ਲੜਾਈ ਹੇ ਇੰਜ ਹੋ ਰਹੀ ਹੈ ਜੀ।
ਖੜਕਣ ਤੇ ਗਾਂ ਸ਼ਾਹਕਾਰ ਪਈ ਦੁਨੀਆ ਵੇਖੇ, ਕਈ ਸਨ ਵਿੱਚ ਮੈਦਾਨ ਦੇ ਜਾਂ ਲੱਗੇ ਲੇਖੇ, ਕਈ ਸਨ ਵਿੱਚ ਮੈਦਾਨ ਦੇ ਜਾਂ ਲੱਗੇ ਲੇਖੇ।
ਸਭ ਨੇ ਆਪੋ ਆਪਣੀ ਸੀ ਫੌਜ ਮੰਗਾਈ, ਪੁੱਤਰਾਂ ਦੇ ਵਿੱਚ ਰਾਜ ਲਈ ਛਿੜ ਪਈ ਲੜਾਈ, ਪੁੱਤਰਾਂ ਦੇ ਵਿੱਚ ਰਾਜ ਲਈ ਛਿੜ ਪਈ ਲੜਾਈ।
ਓ ਤਾਰਾ ਆਜ਼ਮ ਬੋਲਦਾ ਵੱਧ ਵੱਧ ਕੇ ਹੱਲੇ, ਪਰ ਨਾ ਉਸ ਦਾ ਜੰਗ ਵਿੱਚ ਕੋਈ ਚਾਰਾ ਚੱਲੇ, ਪਰ ਨਾ ਉਸ ਦਾ ਜੰਗ ਵਿੱਚ ਕੋਈ ਚਾਰਾ ਚੱਲੇ।
ਨੱਚ ਰਹੀ ਤਲਵਾਰ ਸੀ ਰਣ ਖੂਨ ਤਿਹਾਈ, ਪੁੱਤਰਾਂ ਦੇ ਵਿੱਚ ਰਾਜ ਲਈ ਛਿੜ ਪਈ ਲੜਾਈ, ਪੁੱਤਰਾਂ ਦੇ ਵਿੱਚ ਰਾਜ ਲਈ ਛਿੜ ਪਈ ਲੜਾਈ।
ਓ ਤੇਗਾਂ ਅਤੇ ਬਰਸ਼ੀਆਂ ਕਈ ਜੋਧੇ ਪਾੜੇ, ਤੇਗਾਂ ਅਤੇ ਬਰਸ਼ੀਆਂ ਕਈ ਜੋਧੇ ਪਾੜੇ, ਕਈ ਸਨ ਫੜ ਕੇ ਮੌਤਾਂ ਨੇ ਝੱਟ ਨਰਕੀ ਵਾੜੇ, ਕਈ ਸਨ ਫੜ ਕੇ ਮੌਤਾਂ ਨੇ ਝੱਟ ਨਰਕੀ ਵਾੜੇ।
ਹੋਣੀ ਜਾਵੇ ਜੱਗ ਦੇ ਵਿੱਚ ਪੂਰਖ ਪਾਈ, ਪੁੱਤਰਾਂ ਦੇ ਵਿੱਚ ਰਾਜ ਲਈ ਛਿੜ ਪਈ ਲੜਾਈ, ਪੁੱਤਰਾਂ ਦੇ ਵਿੱਚ ਰਾਜ ਲਈ ਛਿੜ ਪਈ ਲੜਾਈ।
ਮਹਿਣੀ ਪਾਲੇ ਕੱਦ ਸੀ ਰਾਣ ਮੌਤ ਨੇ ਰੋਲੇ, ਜਾਨ ਬਚਾ ਕੇ ਨੱਸ ਗਏ ਕਈ ਗੱਪੀ ਟੋਲੇ, ਜਾਨ ਬਚਾ ਕੇ ਨੱਸ ਗਏ ਕਈ ਗੱਪੀ ਟੋਲੇ।
ਇੱਕ ਦੂਜੇ ਨੂੰ ਦੇਣ ਨਾ ਰਣ ਅੰਦਰ ਡਾਈ, ਇੱਕ ਦੂਜੇ ਨੂੰ ਦੇਣ ਨਾ ਰਣ ਅੰਦਰ ਡਾਈ, ਪੁੱਤਰਾਂ ਦੇ ਵਿੱਚ ਰਾਜ ਲਈ ਛਿੜ ਪਈ ਲੜਾਈ, ਪੁੱਤਰਾਂ ਦੇ ਵਿੱਚ ਰਾਜ ਲਈ ਛਿੜ ਪਈ ਲੜਾਈ।
ਓ ਬਹਾਦਰ ਸ਼ਾਹ ਦੀ ਮਦਦ ਤੇ ਜੋ ਸੂਰੇ ਆਏ, ਫੜ ਫੜ ਉਹਨਾਂ ਵੈਰੀਆਂ ਦੇ ਆਹੂ ਲਾਏ, ਫੜ ਫੜ ਉਹਨਾਂ ਵੈਰੀਆਂ ਦੇ ਆਹੂ ਲਾਏ।
ਜਾਂਦੇ ਸੂਰੇ ਮੁੱਖ ਚੋਂ ਅਕਾਲ ਗਜਾਈ, ਪੁੱਤਰਾਂ ਦੇ ਵਿੱਚ ਰਾਜ ਲਈ ਛਿੜ ਪਈ ਲੜਾਈ, ਪੁੱਤਰਾਂ ਦੇ ਵਿੱਚ ਰਾਜ ਲਈ ਛਿੜ ਪਈ ਲੜਾਈ।
ਓ ਜੋ ਦੇ ਦਸਵੇਂ ਗੁਰਾਂ ਦੇ ਕਰ ਰਹੇ ਕਮਾਲਾਂ, ਜਦਵੇਂ ਦਸਵੇਂ ਗੁਰਾਂ ਦੇ ਕਰ ਰਹੇ ਕਮਾਲਾਂ, ਸਮਝ ਸਕੇ ਨਾ ਕੋਈ ਵੀ ਸਿੰਘਾਂ ਦੀਆਂ ਚਾਲਾਂ। ਓਏ ਕਹਿੰਦੇ ਸਮਝ ਸਕੇ ਨਾ ਕੋਈ ਵੀ ਸਿੰਘਾਂ ਦੀਆਂ ਚਾਲਾਂ।
ਜਿਨ੍ਹਾਂ ਨੇ ਮੋਦ ਦੇ ਹੱਸ ਜਾਰੀ ਲਾਈ, ਪੁੱਤਰਾਂ ਦੇ ਵਿੱਚ ਰਾਜ ਲਈ ਛਿੜ ਪਈ ਲੜਾਈ, ਪੁੱਤਰਾਂ ਦੇ ਵਿੱਚ ਰਾਜ ਲਈ ਛਿੜ ਪਈ ਲੜਾਈ।
ਓ ਤਾਰਾ ਆਜਮ ਮਰ ਗਿਆ, ਨਸ ਗਈਆਂ ਫੌਜਾਂ, ਮਰਦੇ ਪਿੱਛੋਂ ਸ਼ਾਹ ਦੀਆਂ ਨਾ ਰਹੀਆਂ ਫੌਜਾਂ, ਮਰਦੇ ਪਿੱਛੋਂ ਸ਼ਾਹ ਦੀਆਂ ਨਾ ਰਹੀਆਂ ਫੌਜਾਂ।
ਓ ਆਜਮ ਮਰਿਆ ਵੇਖ ਕੇ ਸੈਨਾ ਕਰਲਾਈ, ਮਰਿਆ ਵੇਖ ਕੇ ਸੈਨਾ ਕਰਲਾਈ, ਪੁੱਤਰਾਂ ਦੇ ਵਿੱਚ ਰਾਜ ਲਈ ਛਿੜ ਪਈ ਲੜਾਈ, ਪੁੱਤਰਾਂ ਦੇ ਵਿੱਚ ਰਾਜ ਲਈ ਛਿੜ ਪਈ ਲੜਾਈ।
ਓਏ ਉਧਰ ਵਜਾਏ ਜਿੱਤ ਦੇ ਸਿੰਘਾਂ ਨੇ ਵਾਜੇ, ਉਧਰ ਵਜਾਏ ਜਿੱਤ ਦੇ ਸਿੰਘਾਂ ਨੇ ਵਾਜੇ, ਚਰਨਾਂ ਦੇ ਵਿੱਚ ਸਿੰਘਾਂ ਦੇ ਸਨਸ਼ਾਹ ਬਿਰਾਜੇ, ਚਰਨਾਂ ਦੇ ਵਿੱਚ ਸਿੰਘਾਂ ਦੇ ਸਨਸ਼ਾਹ ਬਿਰਾਜੇ।
ਕਹਿੰਦਾ ਸੁੱਚਾ ਇਸ ਵਿੱਚ ਨਾ ਝੂਠ ਹਕਾਈ, ਪੁੱਤਰਾਂ ਦੇ ਵਿੱਚ ਰਾਜ ਲਈ ਛਿੜ ਪਈ ਲੜਾਈ,
ਪੁੱਤਰਾਂ ਦੇ ਵਿੱਚ ਰਾਜ ਲਈ ਛਿੜ ਪਈ ਲੜਾਈ।
ਇਤਿਹਾਸਕਾਰਾਂ ਨੇ ਲਿਖਿਆ, ਜਾਜੂ ਦੇ ਮੈਦਾਨ ਲੜਦਿਆਂ ਲੜਦਿਆਂ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦਾ ਪੁੱਤਰ ਮੁਹੰਮਦ ਆਜ਼ਮ ਅਤੇ ਉਹਦਾ ਪੁੱਤਰ ਬਿਦਾਰ ਬਖਤ ਮਾਰੇ ਗਏ। ਕਈਆਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਮੁਹੰਮਦ ਆਜ਼ਮ ਅਤੇ ਬਿਦਾਰ ਬਖਤ ਦੋਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਤੀਰ ਨਾਲ ਮਰੇ ਨੇ। ਪਰ ਸਿੱਖ ਜਾਗਰ ਦੇ ਪ੍ਰਸਿੱਧ ਵਿਦਵਾਨ, ਮਹਾਨ ਲਿਖਾਰੀ, ਮਹਾਨ ਰਾਈਟਰ ਮਹਿਕਾ ਲਿਖਵਰਾ ਨੇ ਲਿਖਿਆ ਕਿ ਗੁਰੂ ਮਹਾਰਾਜ ਬਗੌਰ ਤੋਂ ਸਿੱਧੇ ਦਿੱਲੀ ਆ ਗਏ, ਪਰ ਮਹਾਰਾਜ ਇਸ ਜੰਗ ਵਿੱਚ ਆਪ ਸ਼ਾਮਲ ਨਹੀਂ ਹੋਏ। ਬਹਾਦਰ ਸ਼ਾਹ ਨੇ ਭਾਈ ਧਰਮ ਸਿੰਘ ਹੱਥ ਆਪਣੀ ਜਿੱਤ ਦੀ ਖਬਰ ਗੁਰੂ ਜੀ ਨੂੰ ਦਿੱਲੀ ਭੇਜੀ। ਮੇਰੇ ਪਾਤਸ਼ਾਹ ਜਿੱਤ ਦੀ ਖਬਰ ਸੁਣ ਕੇ ਬੜੇ ਖੁਸ਼ ਹੋਏ। ਦਿੱਲੀ ਵਿੱਚ ਗੁਰਦੇਵ ਨੇ ਜਮਨਾ ਦੇ ਕੰਧੇ 'ਤੇ ਡੇਰਾ ਲਾਇਆ ਸੀ। ਸੁਣ ਕੇ ਸੰਗਤਾਂ ਹੁੰਮ ਹੁਮਾ ਕੇ ਗੁਰਦੇਵ ਦੇ ਦਰਸ਼ਨ ਵਾਸਤੇ ਆਈਆਂ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਵੀ ਨੇ ਆ ਕੇ ਚਰਨ ਪਰਸੇ। ਇੱਕ ਲਬਾਣਾ ਸਿੱਖ ਹਜ਼ੂਰ ਦੇ ਦਰਸ਼ਨਾਂ ਵਾਸਤੇ ਆਇਆ, ਉਹਨੇ ਬਹੁਤ ਸਾਰੀਆਂ ਪਟਾਵਾਂ ਰੱਖ ਕੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਇੱਧਰ ਹਿੰਦੁਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਸੱਦਾ ਭੇਜਿਆ। ਬਹਾਦਰ ਸ਼ਾਹ ਦੇ ਸੱਦੇ ਉੱਤੇ ਗੁਰੂ ਜੀ ਆਗਰੇ ਨੂੰ ਤਿਆਰ ਹੋ ਪਏ। ਹਜ਼ੂਰ ਦੀ ਇੱਛਾ ਦੋਵਾਂ ਮਹਿਲਾਂ ਨੂੰ ਦਿੱਲੀ ਛੱਡ ਜਾਣ ਦੀ ਸੀ, ਪਰ ਮਾਤਾ ਸਾਹਿਬ ਦੇਵਾਂ ਜੀ ਨਾ ਮੰਨੇ। ਉਹਨਾਂ ਦੇ ਪ੍ਰੇਮ ਹੱਠ ਕਾਰਨ ਗੁਰਦੇਵ ਨੇ ਉਹਨਾਂ ਦੀ ਬੇਨਤੀ ਮੰਨ ਲਈ। ਸੋ ਮਾਤਾ ਸਾਹਿਬ ਦੇਵਾਂ ਜੀ ਨੰਦੇੜ ਤੱਕ ਆਪਦੇ ਨਾਲ ਚਲੇ ਗਏ। ਮਥੁਰਾ ਬਿਦਰਾ ਬਨ ਵਿੱਚ ਕੁਛ ਦਿਨ ਠਹਿਰਦੇ ਹੋਏ ਗੁਰਦੇਵ ਆਗਰੇ ਪਹੁੰਚ ਗਏ। 24 ਜੁਲਾਈ 1707 ਈਸਵੀ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਹਿਲੀ ਮੁਲਾਕਾਤ ਹਿੰਦੁਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨਾਲ ਆਗਰੇ ਵਿੱਚ ਹੋਈ। ਲੜਾਈ ਵਿੱਚ ਸਹਾਇਤਾ ਕਰਨ ਬਦਲੇ ਬਾਦਸ਼ਾਹ ਨੇ ਗੁਰੂ ਮਹਾਰਾਜ ਦਾ ਧੰਨਵਾਦ ਕੀਤਾ। ਨਜ਼ਰਾਨੇ ਵਜੋਂ ਬੜੇ ਕੀਮਤੀ ਤੋਹਫ਼ੇ ਭੇਟ ਕੀਤੇ। ਬਾਕੀ ਜਰਨੈਲਾਂ ਦੇ ਬਰਾਬਰ ਬਾਦਸ਼ਾਹ ਨੇ ਸਿੱਖਾਂ ਨੂੰ ਵੀ ਉਸੇ ਸਤਿਕਾਰ ਨਾਲ ਇਨਾਮ ਦਿੱਤੇ। ਗੁਰਦੇਵ ਪਾਤਸ਼ਾਹ ਦਾ ਸਤਿਕਾਰ ਪੀਰਾਂ ਵਾਂਗ ਕਰਦਾ ਸੀ। ਉਹਨੇ ਚੰਦਨ ਦੀ ਚੌਂਕੀ ਉੱਤੇ ਬਿਠਾਇਆ ਗੁਰੂ ਸਾਹਿਬ ਨੂੰ, ਹਰ ਵੇਲੇ ਆਪਣੇ ਨਾਲ ਰਹਿਣ ਵਾਸਤੇ ਬੇਨਤੀ ਕੀਤੀ। ਉਸ ਵੇਲੇ ਵੀ ਗੁਰੂ ਜੀ ਦੇ ਨਾਲ 200-300 ਸਵਾਰ ਅਤੇ ਕੁਝ ਪੈਦਲ ਸਿੱਖ ਸਨ। ਗੁਰਦੇਵ ਵੱਖਰੇ ਅਸਥਾਨ 'ਤੇ ਬਿਲਕੁਲ ਸੁਤੰਤਰ ਰਹਿੰਦੇ ਸਨ। ਦੋਵੇਂ ਵੇਲੇ ਦੀਵਾਨ ਸੱਜਦੇ ਅਤੇ ਗੁਰੂ ਮਹਾਰਾਜ ਸਿੱਖੀ ਧਰਮ ਦਾ ਪ੍ਰਚਾਰ ਕਰਦੇ। ਦੂਜੇ ਚੌਥੇ ਦਿਨ ਬਾਦਸ਼ਾਹ ਦੇ ਸੱਦੇ ਉੱਤੇ ਗੁਰਦੇਵ ਉਹਨੂੰ ਮਿਲਣ ਵਾਸਤੇ ਜਾਂਦੇ। ਹਜ਼ੂਰ ਸਦਾ ਕਲਗੀ 'ਤੇ ਜਗ੍ਹਾ ਸ਼ਸਤਰ ਸਜਾ ਕੇ ਰੱਖਦੇ। ਘੱਟ ਤੋਂ ਘੱਟ 5-7 ਸਿੰਘ ਹਜ਼ੂਰ ਦੇ ਨਾਲ ਹੁੰਦੇ। ਜਦੋਂ ਪਾਤਸ਼ਾਹ ਬਹਾਦਰ ਸ਼ਾਹ ਨੂੰ ਮਿਲਣ ਵਾਸਤੇ ਜਾਂਦੇ, ਅੱਗੋਂ ਬਾਦਸ਼ਾਹ ਗੁਰਦੇਵ ਦਾ ਪੀਰਾਂ ਵਾਂਗ ਸਤਿਕਾਰ ਕਰਦਾ ਅਤੇ ਮਹਾਰਾਜ ਪਾਸੋਂ ਧਰਮ ਬਾਰੇ ਕੋਈ ਨਾ ਕੋਈ ਵਿਚਾਰ ਜ਼ਰੂਰ ਡੂੰਘੇ ਸੁਣਦਾ। ਆਗਰਾ ਛੱਡਣ ਤੋਂ ਪਹਿਲਾਂ ਬਾਦਸ਼ਾਹ ਨੇ ਆਮ ਦਰਬਾਰ ਕਰਕੇ ਆਪਣੇ ਕੁਝ ਜਰਨੈਲਾਂ ਨੂੰ ਸਰਪਾਓ ਦਿੱਤੇ। ਖਿਲਤ ਅਤੇ ਇਨਾਮ ਦਿੱਤੇ। ਗੁਰੂ ਮਹਾਰਾਜ ਨੂੰ ਵੀ ਦਰਬਾਰ ਵਿੱਚ ਬੁਲਾ ਕੇ ਬਾਦਸ਼ਾਹ ਨੇ ਬੜਾ ਆਦਰ ਸਤਿਕਾਰ ਕੀਤਾ, ਪੀਰ ਸਮਝ ਕੇ ਸਿਰ ਚੁਕਾਇਆ, 60,000 ਦੀ ਤੁਖਤਖੀ ਅਤੇ ਸਰਪਾਓ ਭੇਟ ਕੀਤਾ। ਉਹ ਖਿਲਤ ਦੀ ਪੁਸ਼ਾਕ ਗੁਰੂ ਮਹਾਰਾਜ ਜੀ ਨੇ ਉੱਥੇ ਨਹੀਂ ਪਹਿਨੀ। ਮੁਗਲਾਂ ਦੀ ਸਰਕਾਰ ਦਾ ਕਾਨੂੰਨ ਹੈ, ਜੇ ਕੋਈ ਕਿਸੇ ਨੂੰ ਤੋਹਫ਼ਾ ਦਿੱਤਾ ਜਾਂਦਾ ਉਸੇ ਵੇਲੇ ਪਹਿਨਿਆ ਜਾਂਦਾ। ਮਹਾਰਾਜ ਨੇ ਐਸਾ ਨਹੀਂ ਕੀਤਾ, ਸਿੱਖਾਂ ਨੂੰ ਹੁਕਮ ਦਿੱਤਾ, ਸਿੱਖੋ ਸਮਾਨ ਚੁੱਕ ਕੇ ਡੇਰੇ ਲੈ ਜਾਓ। ਬਾਦਸ਼ਾਹ ਨੇ ਵੀ ਇਸ ਗੱਲ ਦਾ ਬੁਰਾ ਨਹੀਂ ਮਨਾਇਆ, ਕਿਉਂਕਿ ਬਹਾਦਰ ਸ਼ਾਹ ਗੁਰਦੇਵ ਨੂੰ ਪੀਰ ਸਮਝਦਾ ਸੀ, ਆਪਣਾ ਨੌਕਰ ਜਾਂ ਆਸਰਤ ਨਹੀਂ। ਇਸੇ ਤਰ੍ਹਾਂ ਗੁਰੂ ਸੋਭਾ ਦੇ ਕਰਤਾ ਜੀ ਲਿਖਦੇ ਨੇ, ਕਲਗੀ ਔਰ ਤੁਖਤ ਕੀ ਆਨੀ, ਖਿਲਤ ਏਕ ਸ਼ਾਹ ਮਨ ਮਾਨੀ, ਸ਼ਾਹ ਪ੍ਰਭੂ ਕੋ ਭੇਟ ਚੜ੍ਹਾਈ, ਖੁਸ਼ੀ ਕਰੋ ਤੁਮ ਸੋ ਬਣ ਆਈ। ਤਾਏ ਸਮੇਂ ਪ੍ਰਭ ਨੇ ਫੁਰਮਾਇਓ, ਅੰਦਰ ਪਾਏ ਅੰਦਰ ਸਾਏ ਪੈ ਸਿੰਘ ਬੁਲਾਇਓ, ਬਸਤਰ ਤਾਏ ਪਾਸ ਉਠਵਾਏ, ਬਿਦਰਾ ਭਏ ਪ੍ਰਭ ਡੇਰੇ ਆਏ। ਹਿੰਦੁਸਤਾਨ ਦਾ ਬਾਦਸ਼ਾਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਿਵੇਂ ਮਹਾਰਾਜ ਅੱਗੇ ਬੇਨਤੀ ਕਰਦਾ, ਸਰਵਣ ਕਰੋ, ਹਿੰਦੁਸਤਾਨ ਦਾ ਬਾਦਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਦਰਸ਼ਨਾਂ ਵਾਸਤੇ ਰੋਜ਼ ਬੇਨਤੀ ਹੇ ਇੰਝ ਕਰਦਾ ਪਈ।
ਬਾਦਸ਼ਾਹ ਨੂੰ ਮਿਲਣ ਵਾਸਤੇ ਦਸਵੇਂ ਗੁਰੂ ਜੀ ਆਏ ਨੇ, ਤਖਤੋਂ ਉੱਠ ਕੇ ਬਾਦਸ਼ਾਹ ਨੇ ਚਰਨਾਂ ਤੇ ਹੱਥ ਲਾਏ ਨੇ।
ਓ ਤੁਹਾਡੇ ਕੋਲੋਂ ਸਭ ਕੁਝ ਮਿਲਦਾ ਕਾਰਨਾ ਇਸ ਕਰ ਕੋਈ ਜੀ, ਰੋਜ਼ ਆਣ ਕੇ ਦਰਸ਼ਨ ਦੇਵੋ ਸਾਡੀ ਏ ਅਰਜੋਈ ਜੀ।
ਓ ਜਾਣੀ ਜਾਣ ਹੋ ਤੁਸੀਂ ਸਤਿਗੁਰੋ, ਤੁਹਾਡੇ ਕੁਝ ਵੀ ਓਲੇ ਨਾ, ਰੱਖੋ ਹੱਥ ਮੇਰ ਦਾ ਹਰਦਮ, ਹਿਰਦਾ ਸਾਡਾ ਡੋਲੇ ਨਾ।
ਓ ਕੱਟ ਦਿਓ ਜਨਮਾਂ ਦੇ ਬੰਧਨ, ਮਿਲ ਜੇ ਚਰਨੀ ਢੋਈ ਜੀ, ਰੋਜ਼ ਆਣ ਕੇ ਦਰਸ਼ਨ ਦੇਵੋ ਸਾਡੀ ਏ ਰਜੋਈ ਜੀ।
ਓ ਧਨ ਦੌਲਤਾਂ ਘਾਟਾ ਕੋਈ ਨਾ, ਸਿਰਫ ਦੀਦਾਰੇ ਚਾਹੀਏ ਜੀ, ਕਰ ਦਿਓ ਖਾਂ ਮੇਰਾ ਦੀ ਵਰਖਾ, ਮੁਕਤ ਪਦਾਰਥ ਪਾਈਏ ਜੀ।
ਓ ਤੁਹਾਡੇ ਬਚਨ ਸਭ ਸੱਚ ਨੇ ਹੁੰਦੇ, ਦੇਰ ਕਦੇ ਨਾ ਹੋਈ ਜੀ, ਰੋਜ਼ ਆਣ ਕੇ ਦਰਸ਼ਨ ਦੇਵੋ ਸਾਡੀ ਏ ਅਰਜੋਈ ਜੀ।
ਓ ਸ਼ਾਹੀ ਪੁਸ਼ਾਕ ਗੁਰਾਂ ਨੂੰ ਦੇ ਕੇ, ਸ਼ਾਹੀ ਪੁਸ਼ਾਕ ਗੁਰਾਂ ਨੂੰ ਦੇ ਕੇ ਕਹੇ ਬਾਦਸ਼ਾਹ ਮੇਰ ਕਰੋ, ਤੁਹਾਡਾ ਹੁਕਮ ਹਰ ਥਾਂ ਤੇ ਚੱਲੇ, ਤੁਸੀਂ ਜਬਰ ਨੂੰ ਜੇਰ ਕਰੋ।
ਓ ਕਰਕੇ ਮੇਰੇ ਅਸਾਤ ਦਾਤਾ, ਜਿੰਦ ਜਵਾਲੀ ਮੋਈ ਜੀ, ਰੋਜ਼ ਆਣ ਕੇ ਦਰਸ਼ਨ ਦੇਵੋ ਸਾਡੀ ਏ ਅਰਜੋਈ ਜੀ।
ਓ ਬੜੇ ਕੀਮਤੀ ਸ਼ਸਤਰ ਦੇ ਕੇ ਕਹੇ ਤੁਸੀਂ ਪਰਵਾਨ ਕਰੋ, ਪਹਿਨ ਕੇ ਆਓ ਦਰਬਾਰ ਅਸਾਂ ਦੇ, ਸਾਡੀ ਉੱਚੀ ਸ਼ਾਨ ਕਰੋ।
ਓ ਮੰਨ ਲਵੇ ਮੇਰਾ ਦਾ ਮਾਲਕ, ਮੰਨ ਲਵੇ ਮੇਰਾ ਦਾ ਮਾਲਕ, ਕਹੀਏ ਅਸੀਂ ਜੋਈ ਜੀ, ਰੋਜ਼ ਆਣ ਕੇ ਦਰਸ਼ਨ ਦੇਵੋ ਸਾਡੀ ਏ ਰਜੋਈ ਜੀ।
ਓ 60,000 ਰੁਪਈਆ ਭੇਟਾ, ਹੋਰ ਕੀਮਤੀ ਵਸਤਰ ਜੀ, ਚਮਕਣਗੀਆਂ ਤਾਰਿਆਂ ਵਾਂਗੂ ਤੁਹਾਡੇ ਸੁੱਚੇ ਤਖਤਾਂ ਜੀ।
ਓ ਟੁੱਟੀ ਲੜੀ ਸੁਵਾਸਾ ਵਾਲੀ, ਸਾਡੀ ਤੁਸਾਂ ਪਰੋਈ ਜੀ, ਰੋਜ਼ ਆਣ ਕੇ ਦਰਸ਼ਨ ਦੇਵੋ ਸਾਡੀ ਏ ਅਰਜੋਈ ਜੀ।
ਓ ਗੱਲਾਂ ਬਾਤਾਂ ਹੋ ਰਹੀਆਂ ਸਨ, ਗੱਲਾਂ ਬਾਤਾਂ ਹੋ ਰਹੀਆਂ ਸਨ, ਕਾਜੀ ਲਾਗੋਂ ਬੋਲ ਪਿਆ, ਕਰਾਮਾਤ ਕੀ ਚੀਜ਼ਾਂ ਦਾਤਾ ਆਖੇ ਦੱਸੋ ਖੋਲ ਪਿਆ।
ਓ ਸੁੱਚੇ ਸਤ ਖੈਰੇ ਦੀਆਂ ਅਰਜਾਂ, ਕੋਈ ਨਾ ਗੱਲ ਲਕੋਈ ਜੀ, ਰੋਜ਼ ਆਣ ਕੇ ਦਰਸ਼ਨ ਦੇਵੋ ਸਾਡੀ ਏ ਅਰਜੋਈ ਜੀ, ਸਾਡੀ ਏ ਅਰਜੋਈ ਜੀ।
ਇਸ ਤੋਂ ਅੱਗੇ ਕੀ ਹੋਇਆ, ਇਸੇ ਕੈਸ਼ ਦੇ ਦੂਜੇ ਬੰਨੇ ਸਰਵਣ ਕਰੋ।